ਸਵਾਗਤ ਹੈ ਜੀ SBS ਦੇ ਨਿਊਜ਼ ਡੈਸਕ ਤੋਂ। ਅੱਜ ਦੀਆਂ ਮੁੱਖ ਖਬਰਾਂ ਇਸ ਪ੍ਰਕਾਰ ਹਨ। ਅੰਤਰਰਾਸ਼ਟਰੀ ਪੱਧਰ ਤੇ ਹੋ ਰਹੀ ਆਲੋਚਨਾ ਦੇ ਚਲਦੇ ਹੋਏ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਵੱਲੋਂ ਪ੍ਰਦੂਸ਼ਣ ਦੇ ਖਾਤਮੇ ਲਈ ਸਾਫ ਹਾਈਡਰੋਜਨ ਵਾਲਾ ਹੱਲ ਕੀਤਾ ਗਿਆ ਪੇਸ਼। ਬੱਚਿਆਂ ਨੂੰ ਟੀਕੇ ਲਗਾਉਣ ਉੱਤੇ ਬਹਿਸ ਜਾਰੀ। ਵਿਕਟੋਰੀਆ ਨੂੰ ਕ੍ਰਿਸਮਿਸ ਤੋਂ ਪਹਿਲਾਂ ਪ੍ਰਵਾਨਗੀ ਮਿਲਣ ਦੀ ਆਸ। ਅਤੇ ਖੇਡਾਂ ਵਿੱਚ T20 ਵਿਸ਼ਵ ਕੱਪ ਵਿੱਚੋਂ ਭਾਰਤ ਹੋਇਆ ਬਾਹਰ। ਹੁਣ ਖਬਰਾਂ ਵਿਸਥਾਰ ਦੇ ਨਾਲ। ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਕਿਹਾ ਹੈ ਕਿ ਕੋਇਲੇ ਵਾਲੀ ਊਰਜਾ ਨੂੰ ਜ਼ਿਆਦਾ ਦੇਰ ਤੱਕ ਚਲਾਉਣ ਲਈ ਹਾਈਡਰੋਜਨ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਇਸ ਨਾਲ ਰਵਾਇਤੀ ਉਦਯੋਗ ਵੀ ਚੱਲਦੇ ਰਹਿ ਸਕਣਗੇ।
And it is the future fuel, whether it's how it produces ammonia as well, which can be used in coal-fired power plants, not just here, but all around the rest of the world. It is the fuel that can charge up our big mining trucks and get them operating. It can power vehicles to travel over extremely long distance. It is the fuel that actually can, over time, ensure that it can make up, in some estimates, 10% of the world's energy needs. And Australia is so well placed for this because we have the space and we have the technology and we have the partnership.
ਕੁਲੀਸ਼ਨ ਇਸ ਗ੍ਰੀਨ ਹਾਈਡਰੋਜਨ ਦੀ ਸੰਭਾਵਨਾ ਦੀ ਜਾਂਚ ਕਰਨ ਲਈ ਨਿਊਕਾਸਲ ਵਿੱਚ $1.5 million ਖਰਚ ਕਰਨ ਜਾ ਰਹੀ ਹੈ। ਅਜਿਹਾ ਉਦੋਂ ਕੀਤਾ ਜਾ ਰਿਹਾ ਹੈ ਜਦੋਂ UK ਵੱਲੋਂ ਆਸਟ੍ਰੇਲੀਆ ਦੀ ਵਾਤਾਵਰਨ ਸੰਭਾਲ ਵਿੱਚ ਢਿੱਲਮੱਠ ਕਰਨ ਲਈ ਧਾਰਨਾ ਕੀਤੀ ਗਈ ਹੈ। ਵਿਕਟੋਰੀਆ ਸੂਬਾ ਅਜਿਹੇ ਵੈਕਸੀਨੇਸ਼ਨ ਰਹਿਤ ਵਿਦਿਆਰਥੀਆਂ ਜੋ ਕਿ ਕਿਸੇ ਸਕਾਰਾਤਮਕ ਕੇਸ ਦੇ ਨਜ਼ਦੀਕੀ ਮੰਨੇ ਜਾ ਸਕਦੇ ਹਨ ਵਾਸਤੇ ਮੁਫਤ ਰੈਪਿਡ ਐਂਟੀਜਨ ਟੈਸਟ ਪ੍ਰਦਾਨ ਕਰਨ ਦੀ ਸੋਚ ਰਹੀ ਹੈ, ਤਾਂ ਕਿ ਉਹ 14 ਦਿਨਾਂ ਦੀ ਇਕੱਲਤਾ ਦੀ ਬਜਾਏ 7 ਦਿਨਾਂ ਬਾਅਦ ਹੀ ਸਕੂਲਾਂ ਵਿੱਚ ਜਾ ਕੇ ਪੜ੍ਹਾਈ ਕਰ ਸਕਣ। ਇਹਨਾਂ ਟੈਸਟਾਂ ਨੂੰ ਪਹਿਲਾਂ ਅਜਿਹੇ 20 ਸਕੂਲਾਂ ਵਿੱਚ ਦਿੱਤਾ ਜਾਏਗਾ ਜੋ ਕਿ ਲਾਗ ਤੋਂ ਪ੍ਰਭਾਵਿਤ ਕਰੇ ਜਾ ਸਕਦੇ ਹਨ, ਅਤੇ ਬਾਅਦ ਵਿੱਚ ਇਹਨਾਂ ਨੂੰ ਬਾਕੀ ਦੇ ਸਕੂਲਾਂ ਵਿੱਚ ਵੀ ਭੇਜਿਆ ਜਾਵੇਗਾ। 6ਵੇਂ ਦਿਨ ਵਿਦਿਆਰਥੀਆਂ ਨੂੰ ਨਕਾਰਾਤਮਕ PCR ਟੈਸਟ ਦੇ ਨਾਲ ਨਾਲ ਨਕਾਰਾਤਮਕ ਰੈਪਿਡ ਐਂਟੀਜਨ ਟੈਸਟ ਵੀ ਪੇਸ਼ ਕਰਨਾ ਹੋਵੇਗਾ। ਵਿਕਟੋਰੀਆ ਦੇ ਸਿੱਖਿਆ ਮੰਤਰੀ ਜੇਮਸ ਮਾਰਲਿਨੋ ਨੇ ਕਿਹਾ ਹੈ ਕਿ ਉਹਨਾਂ ਨੂੰ ਉਮੀਦ ਸੀ ਕਿ 5 ਤੋਂ 11 ਸਾਲਾਂ ਦੇ ਬੱਚਿਆਂ ਨੂੰ ਵੈਕਸੀਨੇਸ਼ਨ ਦੇ ਟੀਕੇ ਲਾਉਣ ਦੀ ਮਨਜ਼ੂਰੀ ਕ੍ਰਿਸਮਿਸ ਤੋਂ ਪਹਿਲਾਂ ਮਿਲ ਜਾਵੇਗੀ।
Prime Minister indicated at National Cabinet on Friday that is not going to be the case. I would hate to see the federal government fail to secure vaccines to 5 to 11 year olds, fail to secure vaccines for a second time. That's what we don't want. In the United States, vaccines are already available for children and they're being rolled out, and that means kids are safer at school, they're safer in the community, they're safer at home. We want that same opportunity for Australians as early as possible.
ਇਸ ਦੇ ਚਲਦੇ ਹੋਏ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਕਿਹਾ ਹੈ ਕਿ ਬੱਚਿਆਂ ਵਿੱਚ ਟੀਕੇ ਲਾਉਣ ਦੀ ਮਨਜ਼ੂਰੀ ਬਹੁਤ ਹੀ ਸਾਵਧਾਨੀ ਤੋਂ ਬਾਅਦ ਲਈ ਜਾਵੇਗੀ। ਦਾ ਥੀਰੋਪੈਟਿਕ ਗੁੱਡਸ ਐਡਮਿਨਿਸਟ੍ਰੇਸ਼ਨ ਇਸ ਸਮੇਂ ਫਾਈਜ਼ਰ ਦੇ ਡਾਟੇ ਦਾ ਨਿਰੀਖਣ ਕਰ ਰਹੀ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਇਹ ਟੀਕੇ 5 ਤੋਂ 11 ਸਾਲਾਂ ਦੇ ਬੱਚਿਆਂ ਨੂੰ ਠੀਕ ਹਨ ਜਾਂ ਨਹੀਂ। ਬੇਸ਼ੱਕ ਪਿਛਲੇ ਹਫ਼ਤੇ US ਦੇ ਰੈਗੂਲੇਟਰਾਂ ਨੇ ਛੋਟੇ ਬੱਚਿਆਂ ਲਈ ਟੀਕਿਆਂ ਦੀ ਮਨਜ਼ੂਰੀ ਦੇ ਦਿੱਤੀ ਸੀ, ਪਰ ਸ਼੍ਰੀ ਮੋਰਿਸਨ ਨੇ ਕਿਹਾ ਹੈ ਕਿ ਆਸਟ੍ਰੇਲੀਅਨ ਰੈਗੂਲੇਟਰ ਵੀ ਤਸੱਲੀ ਕਰਨ ਲਈ ਆਪਣਾ ਪੂਰਾ ਸਮਾਂ ਲਾਉਣਗੇ।
And the studies we were advised last Friday that have led to the decision in the United States were based on a sample of some 3,000 individual cases. Now, vaccinating children aged 5 to 11, we need to be very careful. We need to be very cautious. And I can tell you that we won't take a further step on this unless there is clear medical advice that it should proceed.
ਵੈਸਟਰਨ ਆਸਟ੍ਰੇਲੀਆ ਦੇ ਸਿਹਤ ਮੰਤਰੀ ਰੋਜਰ ਕੁੱਕ ਨੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਸਖ਼ਤ ਸਰਹੱਦੀ ਪਾਬੰਦੀਆਂ ਨੂੰ ਲੈ ਕੇ ਇੱਕ ਹੋਰ ਕਾਨੂੰਨੀ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਹੈ। ਹਾਲ ਵਿੱਚ ਹੀ ਫਲਾਈਟ ਸੈਂਟਰ ਅਦਾਰੇ ਦੇ ਮੁਖੀ ਗ੍ਰੈਮ ਟਰਨਰ ਨੇ ਕਿਹਾ ਸੀ ਕਿ ਉਹਨਾਂ ਦੀ ਕੰਪਨੀ ਰਾਜ ਦੇ ਟ੍ਰਾਂਜੀਸ਼ਨ ਪਲਾਨ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਸੋਚ ਰਹੀ ਹੈ। ਰਾਜ ਦੀ ਹਾਲੀਆ ਨੀਤੀ ਅਨੁਸਾਰ ਸਰਹੱਦਾਂ ਸਿਰਫ ਉਸ ਸਮੇਂ ਹੀ ਖੋਲ੍ਹੀਆਂ ਜਾਣਗੀਆਂ ਜਦੋਂ ਰਾਜ ਦੇ 12 ਸਾਲਾਂ ਤੋਂ ਉੱਪਰ ਦੇ 90% ਵਸਨੀਕਾਂ ਨੂੰ ਟੀਕੇ ਲੱਗ ਚੁੱਕੇ ਹੋਣਗੇ। ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਵੀ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ 80% ਵਾਲੇ ਟੀਚੇ ਦਾ ਕੋਈ ਕਾਰਨ ਹੈ।
You are actually putting a price on Australians when you continue to put heavy restrictions on your economy once you hit 80% vaccination rates.
ਆਸਟ੍ਰੇਲੀਆ ਦੇ ਮਾਰੇ ਗਏ ਇੱਕ ਸਿਪਾਹੀ ਦੇ ਪਿਤਾ ਨੇ ਸੈਨੇਟ ਪੜਤਾਲ ਦੌਰਾਨ ਇੰਸਪੈਕਟਰ ਜਨਰਲ ਆਫ ਆਸਟ੍ਰੇਲੀਅਨ ਡਿਫੈਂਸ ਫੋਰਸ ਦੀਆਂ ਪਾਵਰਾਂ ਉੱਤੇ ਸਵਾਲ ਚੁੱਕੇ ਹਨ। ਇੰਸਪੈਕਟਰ ਜਨਰਲ ਦੇ ਦਫ਼ਤਰ ਵੱਲੋਂ ਆਸਟ੍ਰੇਲੀਆ ਦੇ ਸਿਪਾਹੀਆਂ ਦੇ ਸਾਲ 2020 ਵਿੱਚ ਅਫਗਾਨਿਸਤਾਨ ਵਿੱਚ ਕੀਤੇ ਜੰਗੀ ਅਪਰਾਧਾਂ ਉੱਤੇ ਇੱਕ ਰਿਪੋਰਟ ਤਿਆਰ ਕੀਤੀ ਗਈ ਹੈ। ਨਾਲ ਹੀ ਡਿਫੈਂਸ ਮਿਨਿਸਟਰ ਵੱਲੋਂ ਫੋਰਸ ਦੀਆਂ ਅੰਦਰੂਨੀ ਗਲਤੀਆਂ ਉੱਤੇ ਵੀ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਹਨ। ਹਿਊ ਪੁਆਇੰਟ ਨੇ ਕਿਹਾ ਹੈ ਕਿ ਇਹਨਾਂ ਜਾਂਚਾਂ ਉੱਤੇ ਉਸ ਸਮੇਂ ਸਵਾਲ ਖੜ੍ਹੇ ਹੋ ਜਾਂਦੇ ਹਨ ਜਦੋਂ ਜਾਂਚ ਕਰਨ ਵਾਲੇ ਖੁਦ ਫੌਜ ਦੇ ਉੱਚ ਅਧਿਕਾਰੀ ਹੀ ਲਾਏ ਹੋਣ, ਅਤੇ ਉਹ ਵੀ ਉਦੋਂ ਜਦੋਂ ਇਹਨਾਂ ਨੇ ਫੌਜ ਦੀ ਨੌਕਰੀ ਸਿਰਫ 24 ਘੰਟੇ ਪਹਿਲਾਂ ਹੀ ਛੱਡੀ ਹੋਵੇ। ਸ਼੍ਰੀ ਪੁਆਇੰਟ ਦੇ ਪੁੱਤਰ ਦੀ ਮੌਤ ਦੀ ਜਾਂਚ ਸਿਰਫ ਇੱਕ ਕ੍ਰੋਨੀਅਲ ਪੜਤਾਲ ਅਧੀਨ ਹੀ ਕਰਵਾਈ ਗਈ ਸੀ, ਜੋ ਕਿ ਫੌਜ ਦੇ 200 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ। ਉਹਨਾਂ ਫੌਜ ਦੀ ਵਾਪਸੀ ਉੱਤੇ ਵੀ ਇਤਰਾਜ਼ ਜਤਾਏ ਹਨ ਅਤੇ ਅਫਗਾਨੀਆਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਕਾਰਵਾਈ ਨੂੰ ਵੀ ਨਾਟਕੀ ਦੱਸਿਆ ਹੈ।
41 lives of Australian soldiers were lost during the 12 years of Australia's combat activities in Afghanistan. A further 500 Australian soldiers have taken their own lives since coming home from the war. I hope that my submission can shine some light on what went wrong so that lessons can be learned. Historically, almost every war has had refugee repercussions. This seems to be an issue that was not factored into Australia's strategy for the war in Afghanistan, if it had any strategy at all.
ਹੁਣ ਪੇਸ਼ਾਂ ਜੀ ਖੇਡ ਸਮਾਚਾਰ। ਨਿਊਜ਼ੀਲੈਂਡ ਸੁਪਰ 12 ਦੇ ਆਖਰੀ ਮੁਕਾਬਲੇ ਵਿੱਚ ਅਫਗਾਨਿਸਤਾਨ ਨੂੰ 8 ਵਿਕਟਾਂ ਨਾਲ ਹਰਾ ਕੇ T20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚ ਗਿਆ ਹੈ, ਜਦਕਿ ਉਸ ਦੀ ਇਸ ਜਿੱਤ ਨਾਲ ਭਾਰਤੀ ਟੀਮ ਖਿਤਾਬੀ ਦੌੜ ਵਿੱਚੋਂ ਬਾਹਰ ਹੋ ਗਈ ਹੈ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ, ਇੰਗਲੈਂਡ ਅਤੇ ਪਾਕਿਸਤਾਨ ਦੀਆਂ ਟੀਮਾਂ ਪਹਿਲਾਂ ਹੀ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪਹੁੰਚ ਚੁੱਕੀਆਂ ਨੇ। ਨਿਊਜ਼ੀਲੈਂਡ ਦੇ ਇਹ ਮੈਚ ਹਾਰਨ ਨਾਲ ਭਾਰਤ ਦੇ ਸੈਮੀਫਾਈਨਲ 'ਚ ਪਹੁੰਚਣ ਦੇ ਆਸਾਰ ਸਨ, ਕਿਉਂਕਿ ਗਰੁੱਪ ਵਿੱਚ ਭਾਰਤੀ ਟੀਮ ਦੀ ਨੈੱਟ ਰਨ ਰੇਟ ਸਭ ਤੋਂ ਵੱਧ ਹੈ ਅਤੇ ਉਸ ਨੂੰ ਆਪਣੇ ਆਖਰੀ ਮੈਚ ਵਿੱਚ ਨਾਮੀਬੀਆ ਖਿਲਾਫ਼ ਜਿੱਤ ਦੀ ਲੋੜ ਸੀ। ਪਰ ਹੁਣ ਅੱਜ 8 ਨਵੰਬਰ ਨੂੰ ਹੋਣ ਵਾਲੇ ਭਾਰਤ ਨਾਮੀਬੀਆ ਮੈਚ ਦੇ ਨਤੀਜੇ ਦਾ ਭਾਰਤ ਦੀ ਸੈਮੀਫਾਈਨਲ ਦੌੜ ਲਈ ਕੋਈ ਅਰਥ ਨਹੀਂ ਰਹਿ ਜਾਵੇਗਾ। ਹੁਣ ਇੱਕ ਨਜ਼ਰ ਮਾਰਦੇ ਹਾਂ ਜੀ ਮੁਦਰਾ ਸਫੀਤੀ ਉੱਤੇ। ਇੱਕ ਆਸਟ੍ਰੇਲੀਅਨ ਡਾਲਰ US ਦੇ 73.95 ਸੈਂਟ ਦੇ ਬਰਾਬਰ, ਭਾਰਤ ਦੇ 54.87 ਅਤੇ ਪਾਕਿਸਤਾਨ ਦੇ 125.72 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਅਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਮੰਗਲਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਦੇ ਵਿੱਚ ਇੱਕਾ ਦੁੱਕਾ ਮੀਂਹ ਪੈ ਸਕਦਾ ਹੈ, ਤਾਪਮਾਨ ਵੱਧ ਤੋਂ ਵੱਧ 23 ਡਿਗਰੀ। ਐਡੀਲੇਡ ਵੀ ਥੋੜ੍ਹੀ ਬਹੁਤ ਬੱਦਲਵਾਈ, 22 ਡਿਗਰੀ। ਮੈਲਬਨ ਦੇ ਵਿੱਚ ਵੀ ਅਜਿਹਾ ਮੌਸਮ, 20 ਡਿਗਰੀ। ਹੋਬਰ ਦੇ ਵਿੱਚ ਮੀਂਹ ਵਧੇਗਾ, 18 ਡਿਗਰੀ। ਕੈਨਬਰਾ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ, 23 ਡਿਗਰੀ। ਵੁਲੋਂਗੋਂਗ ਦੇ ਵਿੱਚ ਇੱਕਾ ਦੁੱਕਾ ਮੀਂਹ, 21 ਡਿਗਰੀ। ਸਿਡਨੀ ਦੇ ਵਿੱਚ ਹਲਕਾ ਮੀਂਹ ਪੈਣ ਦੇ ਆਸਾਰ ਹਨ, 24 ਡਿਗਰੀ। ਨਿਊਕਾਸਲ ਦੇ ਵਿੱਚ ਸਵੇਰ ਸਮੇਂ ਮੀਂਹ ਪੈ ਸਕਦਾ ਹੈ, ਤਾਪਮਾਨ 25 ਡਿਗਰੀ। ਬ੍ਰਿਸਬੇਨ ਦੇ ਵਿੱਚ ਵੀ ਮੀਂਹ ਆਉਣ ਦੇ ਆਸਾਰ ਹਨ, 30 ਡਿਗਰੀ। ਕੇਨਸ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ, 33 ਡਿਗਰੀ। ਡਾਰਵਨ ਦੇ ਵਿੱਚ ਮੀਂਹ ਆਉਣ ਦੇ ਆਸਾਰ ਹਨ ਅਤੇ ਨਾਲ ਹੀ ਤੂਫਾਨ ਵੀ ਆ ਸਕਦਾ ਹੈ, ਵੱਧ ਤੋਂ ਵੱਧ ਤਾਪਮਾਨ ਰਹਿ ਸਕਦਾ ਹੈ 34 ਡਿਗਰੀ। ਦੋਸਤੋ, ਇਹ ਸਨ ਅੱਜ ਦੀਆਂ ਖ਼ਬਰਾਂ।